मेरे प्यारे देशवासियों, 2016 दी ए पहली मन की बात है। मन की बात ने मैनू तुहाडे नाल इस तरह बन के रख्या, इस तरह बन के रख्या कि कोई भी चीज़ नज़र आउंदी है, कोई भी विचार आ जांदा है ते तुहानू दसण दी इच्छा हो जांदी है। कल मैं पूजनीक बापू जी नू श्रद्धांजलि देण लई राजघाट गया सी। शहीदां नू नमन करन दा इह हर साल होण वाला प्रोग्राम है। ठीक 11 बजे 2 मिनट लई मौन रख के देश लई जान दी बाजी लाउण वाले, जाना वारण वाले महापुरशां लई, वीर पुरशां लई, तेजस्वी तपस्वी लोकां लई श्रद्धा जाहिर करन दा मौका हुंदा है। पर जेकर असी देखिए, साडे विचों कई लोग ने जिन्हां ने यह नहीं कीता होएगा। तुहानूं नहीं लगता कि इस सुभा बनना चाहिए? इसनूं सानूं अपनी राष्ट्रीय जिम्मेदारी समझना चाहिए। मैं जानता हाँ कि मेरी एक मन की बात नाल होने वाला नहीं है, पर जो मैं कल महसूस किया लग्या तुहाडे नाल ही गल करा। तो यही गल्लां ने जो देश लई सानूं जीण दी प्रेरणा देंदियां ने। तुसीं कल्पना तां करो, हर साल 30 जनवरी ठीक 11 बजे 125 करोड़ देशवासी 2 मिनट लई मौन रखते ने। तुसीं कल्पना कर सकते हो कि इस घटना विच किन्नी वड्डी ताकत होएगी। तो यह गल सही है, साढ़े शास्त्रां ने भी कहा है,
संगच्छद्वम संवदध्वम संवो मनांसी जानताम।
असी सारे इकट्ठे चलिए, एक सार बोलिए, साढ़े मन एक होन, इहो तां राष्ट्र की सच्ची ताकत है। ते इस ताकत नूं प्राण देण दा काम इहो जिहियां घटनावां करदियां ने। मेरे प्यारे देशवासियो, कुछ दिन पहला मैं सरदार पटेल दे विचारां नूं पढ़ रहा सी, ते कुछ गल्लां ते मेरा ध्यान गया, ते उन्हां दी एक गल मैनूं बहुत पसंद आई। खादी दे संबंध विच सरदार पटेल जी ने कहा है कि हिंदुस्तान दी आज़ादी खादी विच ही है, हिंदुस्तान दी सभ्यता भी खादी विच ही है। हिंदुस्तान विच जिन्नूं असीं परम धर्म मनदे हां, ओह अहिंसा खादी विच ही है। ते हिंदुस्तान दे किसान जिन्हां लई तुसीं इन्नी भावना दिखाउंदे हो, उन्हां दा कल्याण भी खादी विच ही है। सरदार साहब सरल भाषा विच सीधी गल दसण दे आती सन, ते बहुत वधिया ढंग नाल उन्होंने खादी का महत्व दस्या। मैं कल 30 जनवरी नूं पूजनीक बापू जी दे बलिदान दिवस ते देश विच खादी ते ग्राम उद्योग नाल जुड़े जिन्हें लोगों तक पहुँच सकता सां, मैं चिट्ठी लिख के पहुँचण दा यतन किया। वैसे पूजनीक बापू जी विज्ञान दे हक विच सन, तो मैं भी टेक्नोलॉजी का इस्तेमाल किया। टेक्नोलॉजी के जरिए लखां इहो जिहे भैण भरावां तक पहुँचण दा यतन किया। खादी हुण एक चिन्ह बने है, एक अलग पछाण बने है। हुण खादी युवा पीढ़ी नौजवान वर्ग विच आकर्षण का केंद्र बनता जा रहा है। तो खास करके जो होलिस्टिक हैल्थ केयर ते ऑरगैनिक वल झुका रखते ने, उन्हां लई इह तां एक उत्तम उपा बन गया है। फैशन के रूप में भी खादी ने अपनी जगह बनाई है। तो मैं खादी नाल जुड़े लोगों का स्वागत करता कि उन्होंने खादी विच नवापन लियाउण लई भरपूर कोशिश की है। अर्थव्यवस्था विच बाजार का अपना ही महत्व है। खादी लई भावात्मक जगह दे नाल नाल बाजार विच भी जगह बनाउणा जरूरी हो गया। जदों मैं लोगों नूं कहा, जद अनेकां तरह के फैब्रिक आसे पासे ने, ते खादी भी तो होना चाहिए, तो यह गल लोगों नूं पसंद आ रही है कि खादी धारी तो नहीं बन सकते, पर जेकर 10 तरह के फैब्रिक ने ते एक होर हो जाए। पर नाल नाल मेरी गल दे नाल सरकार विच भी सकारात्मक माहौल बन रहा है। बहुत साल पहला सरकार विच खादी का बड़ा इस्तेमाल हुंदा सी, पर हौली हौली आधुनिकरण के नाते यह सब खत्म हुंदा गया, ते खादी नाल जुड़े हुए साढ़े गरीब लोग बेरोजगार हुंदे गए। खादी विच करोड़ों लोगों नूं रुजगार देण की ताकत है। पिछले दिनों विच रेल मंत्रालय, पुलिस विभाग, भारतीय नौसेना, उत्तराखंड का डाक विभाग, इहो जिहियां कई सरकारी अदारियां ने खादी के उपयोग नूं वधाउण लई कुछ चंगे कदम लए ने। ते मैनूं दस्या गया कि सरकारी विभागां दे इन्हां उदमां दे नतीजियां वजों खादी खेतर विच काम करन वाले लोकां लई इस जरूरत नूं पूरा करन लई होर वधेरे 18 लख मानव दिनां दा रुजगार पैदा होएगा। 18 लख मानव दिन, ये अपने आप विच एक बहुत वड्डी छलांग होएगी। पूजनीक बापू भी हमेशा टेक्नोलॉजी के वाधे ते प्रसार लई बड़े सजग सन, ताही तां ਸਾਡਾ ਚਰਖਾ ਵਿਕਸਿਤ ਹੁੰਦੇ ਹੁੰਦੇ ਇੱਥੋਂ ਤੱਕ ਪਹੁੰਚਿਆ। ਇਹਨਾਂ ਦਿਨਾਂ 'ਚ ਸੋਲਰ ਪਾਵਰ ਦਾ ਉਪਯੋਗ ਕਰਦੇ ਹੋਏ ਚਰਖਾ ਚਲਾਉਣਾ, ਸੋਲਰ ਐਨਰਜੀ ਚਰਖੇ ਦੇ ਨਾਲ ਜੋੜਨਾ ਬਹੁਤ ਹੀ ਸਫਲ ਪ੍ਰਯੋਗ ਰਿਹਾ। ਉਸ ਦੇ ਕਾਰਨ ਮਿਹਨਤ ਘੱਟ ਹੋਈ ਹੈ, ਉਤਪਾਦ ਵਧਿਆ ਅਤੇ ਗੁਣਾਤਮਕ ਪਰਿਵਰਤਨ ਵੀ ਆਇਆ, ਖਾਸ ਕਰਕੇ ਸੋਲਰ ਚਰਖੇ ਲਈ। ਲੋਕ ਮੈਨੂੰ ਬਹੁਤ ਸਾਰੀਆਂ ਚਿੱਠੀਆਂ ਭੇਜਦੇ ਰਹਿੰਦੇ ਨੇ। ਰਾਜਸਥਾਨ ਦੇ ਦੋਸਾ ਤੋਂ ਗੀਤਾ ਦੇਵੀ, ਕੋਮਲ ਦੇਵੀ ਅਤੇ ਬਿਹਾਰ ਦੇ ਨਵਾਦਾ ਜ਼ਿਲ੍ਹੇ ਦੀ ਸਾਧਨਾ ਦੇਵੀ ਨੇ ਮੈਨੂੰ ਚਿੱਠੀ ਲਿਖ ਕੇ ਕਿਹਾ ਕਿ ਸੋਲਰ ਚਰਖੇ ਦੇ ਕਾਰਨ ਉਹਨਾਂ ਦੇ ਜੀਵਨ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ, ਸਾਡੀ ਆਮਦਨ ਦੁੱਗਣੀ ਹੋ ਗਈ ਹੈ ਅਤੇ ਸਾਡਾ ਜੋ ਸੂਤ ਹੈ ਉਸ ਲਈ ਵੀ ਆਕਰਸ਼ਣ ਵਧਿਆ ਹੈ। ਇਹ ਸਾਰੀਆਂ ਗੱਲਾਂ ਇੱਕ ਨਵਾਂ ਉਤਸ਼ਾਹ ਪੈਦਾ ਕਰਦੀਆਂ ਨੇ ਅਤੇ 30 ਜਨਵਰੀ ਨੂੰ ਪੂਜਨੀਕ ਬਾਪੂ ਜੀ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਮੈਂ ਫਿਰ ਇੱਕ ਵਾਰ ਦੁਹਰਾਵਾਂਗਾ ਕਿ ਇਹਨਾਂ ਤਾਂ ਜ਼ਰੂਰ ਕਰਾਂਗੇ ਕਿ ਆਪਣੇ ਢੇਰ ਸਾਰੇ ਕੱਪੜਿਆਂ ਵਿੱਚ ਇੱਕ ਖਾਦੀ ਵੀ ਰਹੇਗਾ। ਪਿਆਰੇ ਦੇਸ਼ ਵਾਸੀਓ, 26 ਜਨਵਰੀ ਦਾ ਤਿਉਹਾਰ ਬਹੁਤ ਉਮੰਗ ਅਤੇ ਉਤਸ਼ਾਹ ਨਾਲ ਅਸੀਂ ਮਨਾਇਆ। ਚਾਰੇ ਪਾਸੇ ਅੱਤਵਾਦੀ ਕੀ ਕਰਨਗੇ ਇਹਦੀ ਚਿੰਤਾ ਵਿੱਚ ਦੇਸ਼ ਵਾਸੀਆਂ ਨੇ ਹਿੰਮਤ ਵਿਖਾਈ, ਹੌਂਸਲਾ ਵਿਖਾਇਆ ਅਤੇ ਆਨ ਬਾਨ ਅਤੇ ਸ਼ਾਨ ਨਾਲ ਗਣਤੰਤਰ ਦਿਵਸ ਮਨਾਇਆ। ਪਰ ਕੁਝ ਲੋਕਾਂ ਨੇ ਕੁਝ ਹਟ ਕੇ ਗੱਲਾਂ ਕੀਤੀਆਂ ਅਤੇ ਮੈਂ ਇਹ ਚਾਹਾਂਗਾ ਕਿ ਇਹ ਗੱਲਾਂ ਧਿਆਨ ਦੇਣ ਯੋਗ ਨੇ। ਖਾਸ ਕਰਕੇ ਹਰਿਆਣਾ ਅਤੇ ਗੁਜਰਾਤ ਦੋ ਰਾਜਾਂ ਨੇ ਇੱਕ ਬੜਾ ਅਨੋਖਾ ਉਪਰਾਲਾ ਕੀਤਾ। ਇਸ ਸਾਲ ਉਹਨਾਂ ਨੇ ਹਰ ਪਿੰਡ ਵਿੱਚ ਜੋ ਗੌਰਮੈਂਟ ਸਕੂਲ ਨੇ ਉੱਥੇ ਝੰਡਾ ਲਹਿਰਾਉਣ ਲਈ ਉਹਨਾਂ ਨੇ ਉਸ ਪਿੰਡ ਦੀ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਬੇਟੀ ਉਹਨੂੰ ਪਸੰਦ ਕੀਤਾ। ਹਰਿਆਣਾ ਅਤੇ ਗੁਜਰਾਤ ਨੇ ਬੇਟੀ ਨੂੰ ਮਹੱਤਵ ਦਿੱਤਾ, ਪੜ੍ਹੀ ਲਿਖੀ ਬੇਟੀ ਨੂੰ ਵਿਸ਼ੇਸ਼ ਮਹੱਤਵ ਦਿੱਤਾ। ਬੇਟੀ ਬਚਾਓ ਬੇਟੀ ਪੜ੍ਹਾਓ ਇਸ ਦਾ ਇੱਕ ਉੱਤਮ ਸੁਨੇਹਾ ਦੇਣ ਦਾ ਉਹਨਾਂ ਨੇ ਯਤਨ ਕੀਤਾ। ਮੈਂ ਦੋਵਾਂ ਰਾਜਾਂ ਦੀ ਇਸ ਕਲਪਨਾ ਸ਼ਕਤੀ ਨੂੰ ਵਧਾਈ ਦੇਣਾ ਅਤੇ ਉਹਨਾਂ ਸਾਰੀਆਂ ਬੇਟੀਆਂ ਨੂੰ ਵਧਾਈ ਦੇਣਾ ਜਿਨ੍ਹਾਂ ਨੂੰ ਝੰਡਾ ਫਹਿਰਾਉਣ ਦੀ ਰਸਮ ਦਾ ਮੌਕਾ ਮਿਲਿਆ। ਹਰਿਆਣਾ ਵਿੱਚ ਤਾਂ ਇਸ ਬਾਰੇ ਬਹੁਤ ਵਧੀਆ ਉਪਰਾਲੇ ਕੀਤੇ ਗਏ ਨੇ ਕਿ ਪਿਛਲੇ 1 ਸਾਲ ਵਿੱਚ ਜਿਸ ਪਰਿਵਾਰ ਵਿੱਚ ਬੇਟੀ ਦਾ ਜਨਮ ਹੋਇਆ ਇਸੇ ਪਰਿਵਾਰ ਦੇ ਮੈਂਬਰਾਂ ਨੂੰ 26 ਜਨਵਰੀ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਅਤੇ VIP ਦੀ ਕਤਾਰ ਵਿੱਚ ਉਹਨਾਂ ਨੂੰ ਸਥਾਨ ਦਿੱਤਾ ਗਿਆ। ਇਹ ਆਪਣੇ ਆਪ ਵਿੱਚ ਇੱਕ ਬੜੇ ਫਖਰ ਦਾ ਪਲ ਸੀ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੀ ਸ਼ੁਰੂਆਤ ਹਰਿਆਣਾ ਤੋਂ ਕੀਤੀ ਸੀ, ਕਿਉਂਕਿ ਹਰਿਆਣਾ ਵਿੱਚ ਲਿੰਗ ਅਨੁਪਾਤ ਵਿੱਚ ਬਹੁਤ ਗੜਬੜ ਹੋ ਚੁੱਕੀ ਸੀ। 1000 ਬੇਟਿਆਂ ਦੇ ਸਾਹਮਣੇ ਜਨਮ ਲੈਣ ਵਾਲੀਆਂ ਬੇਟੀਆਂ ਦੀ ਸੰਖਿਆ ਬੜੀ ਘੱਟ ਸੀ, ਬਹੁਤ ਚਿੰਤਾ ਸੀ, ਸਮਾਜਿਕ ਸੰਤੁਲਨ ਖਤਰੇ ਵਿੱਚ ਪੈ ਗਿਆ ਸੀ ਅਤੇ ਜਦੋਂ ਮੈਂ ਹਰਿਆਣਾ ਨੂੰ ਚੁਣਿਆ ਸੀ ਤਾਂ ਮੈਨੂੰ ਮੇਰੇ ਅਧਿਕਾਰੀਆਂ ਨੇ ਕਿਹਾ ਸੀ ਕਿ ਨਹੀਂ ਨਹੀਂ ਸਾਹਿਬ ਉੱਥੇ ਨਾ ਕਰੋ, ਉੱਥੇ ਤਾਂ ਬਹੁਤ ਹੀ ਨੈਗੇਟਿਵ ਮਾਹੌਲ ਹੈ। ਪਰ ਮੈਂ ਕੰਮ ਕੀਤਾ ਅਤੇ ਮੈਂ ਅੱਜ ਹਰਿਆਣਾ ਨੂੰ ਦਿਲ ਤੋਂ ਧੰਨਵਾਦ ਦਿੰਦਾ ਕਿ ਉਹਨਾਂ ਨੇ ਇਸ ਗੱਲ ਨੂੰ ਆਪਣੀ ਗੱਲ ਬਣਾ ਲਿਆ ਅਤੇ ਅੱਜ ਬੇਟੀਆਂ ਦੀ ਜਨਮ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ। ਮੈਂ ਸੱਚਮੁੱਚ ਉੱਥੇ ਜੋ ਸਮਾਜਿਕ ਜੀਵਨ ਵਿੱਚ ਬਦਲਾਅ ਆਇਆ ਇਸ ਲਈ ਸਵਾਗਤ ਕਰਦਾ। ਪਿਛਲੀ ਵਾਰ ਮਨ ਕੀ ਬਾਤ ਵਿੱਚ ਮੈਂ ਦੋ ਗੱਲਾਂ ਕਹੀਆਂ ਸਨ। ਇੱਕ ਨਾਗਰਿਕ ਹੋਣ ਦੇ ਨਾਤੇ ਅਸੀਂ ਮਹਾਂਪੁਰਸ਼ਾਂ ਦੇ ਸਟੈਚੂ ਦੀ ਸਫਾਈ ਕਿਉਂ ਨਾ ਕਰੀਏ। ਸਟੈਚੂ ਲਾਉਣ ਲਈ ਤਾਂ ਅਸੀਂ ਬੜੇ ਇਮੋਸ਼ਨਲ ਹੁੰਦੇ ਹਾਂ ਪਰ ਬਾਅਦ ਵਿੱਚ ਅਸੀਂ ਬੇਪਰਵਾਹ ਹੋ ਜਾਂਦੇ ਹਾਂ। ਅਤੇ ਦੂਜੀ ਗੱਲ ਮੈਂ ਕਹੀ ਸੀ, ਗਣਤੰਤਰ ਦਿਵਸ ਹੈ ਅਤੇ ਅਸੀਂ ਫਰਜ਼ਾਂ ਦੇ ਬਾਰੇ ਵੀ ਗੱਲ ਕਰੀਏ। ਡਿਊਟੀ ਦੀ ਚਰਚਾ ਕਿਵੇਂ ਹੋਵੇ? ਅਧਿਕਾਰਾਂ ਦੀ ਚਰਚਾ ਬੜੀ ਹੋਈ ਹੈ, ਹੁੰਦੀ ਵੀ ਰਹੇਗੀ, ਪਰ ਫਰਜ਼ਾਂ 'ਤੇ ਵੀ ਤਾਂ ਚਰਚਾ ਹੋਣੀ ਚਾਹੀਦੀ ਹੈ। ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਬਹੁਤ ਸਾਰੀਆਂ ਥਾਵਾਂ 'ਤੇ ਨਾਗਰਿਕ ਅੱਗੇ ਆਏ ਨੇ, ਸਮਾਜਿਕ ਸੰਸਥਾਵਾਂ ਅੱਗੇ ਆਈਆਂ ਨੇ, ਵਿੱਦਿਅਕ ਸੰਸਥਾਵਾਂ ਅੱਗੇ ਵਧੀਆਂ ਨੇ, ਸੰਤ ਮਹਾਤਮਾ ਅੱਗੇ ਆਏ ਨੇ ਅਤੇ ਉਹਨਾਂ ਸਾਰਿਆਂ ਨੇ ਕਿਤੇ ਨਾ ਕਿਤੇ ਇਹਨਾਂ ਸਟੈਚੂਜ਼ ਦੀ ਸਫਾਈ ਕੀਤੀ ਹੈ, ਆਲੇ ਦੁਆਲੇ ਦੀ ਸਫਾਈ ਕੀਤੀ ਹੈ। ਇੱਕ ਚੰਗੀ ਸ਼ੁਰੂਆਤ ਹੋਈ ਹੈ ਅਤੇ ਇਹ ਸਿਰਫ ਸਫਾਈ ਅਭਿਆਨ ਨਹੀਂ ਹੈ, ਇਹ ਸਨਮਾਨ ਅਭਿਆਨ ਵੀ ਹੈ। ਮੈਂ ਹਰ ਕਿਸੇ ਦਾ ਉਲੇਖ ਨਹੀਂ ਕਰ ਰਿਹਾ ਪਰ ਜੋ ਖਬਰਾਂ ਮਿਲੀਆਂ ਨੇ ਬੜੀਆਂ ਸੰਤੋਸ਼ਜਨਕ ਨੇ। ਕੁਝ ਲੋਕ ਸੰਕੋਚ ਵਜੋਂ ਖਬਰਾਂ ਨਹੀਂ ਦਿੰਦੇ। ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਜੋ ਸਟੈਚੂ ਦੀ ਸਫਾਈ ਕੀਤੀ ਹੈ ਉਹਦੀ ਫੋਟੋ ਜ਼ਰੂਰ ਭੇਜੋ। ਦੁਨੀਆ ਦੇ ਲੋਕ ਉਹਨੂੰ ਵੇਖਦੇ ਨੇ, ਮਾਣ ਮਹਿਸੂਸ ਕਰਦੇ ਨੇ। ਉਸੇ ਤਰ੍ਹਾਂ 26 ਜਨਵਰੀ ਨੂੰ ਫਰਜ਼ ਅਤੇ ਅਧਿਕਾਰ, ਮੈਂ ਇਸ ਬਾਰੇ ਲੋਕਾਂ ਤੋਂ ਵਿਚਾਰ ਮੰਗੇ ਸਨ ਅਤੇ ਮੈਨੂੰ ਖੁਸ਼ੀ ਹੈ ਕਿ ਹਜ਼ਾਰਾਂ ਲੋਕਾਂ ਨੇ ਉਸ ਵਿੱਚ ਹਿੱਸਾ ਲਿਆ। ਮੇਰੇ ਪਿਆਰੇ ਦੇਸ਼ ਵਾਸੀਓ, ਇੱਕ ਕੰਮ ਲਈ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੀ ਮਦਦ ਕਰੋਗੇ। ਸਾਡੇ ਦੇਸ਼ ਵਿੱਚ ਕਿਸਾਨਾਂ ਦੇ ਨਾਮ 'ਤੇ ਬਹੁਤ ਕੁਝ ਬੋਲਿਆ ਜਾਂਦਾ, ਬਹੁਤ ਕੁਝ ਦੱਸਿਆ ਜਾਂਦਾ। ਖੈਰ, ਮੈਂ ਉਸ ਵਿਵਾਦ ਵਿੱਚ ਉਲਝਣਾ ਨਹੀਂ ਚਾਹੁੰਦਾ, ਪਰ ਕਿਸਾਨ ਦਾ ਇੱਕ ਸਭ ਤੋਂ ਵੱਡਾ ਸੰਕਟ ਹੈ, ਕੁਦਰਤੀ ਆਫ਼ਤ ਵਿੱਚ ਉਸ ਦੀ ਪੂਰੀ ਮਿਹਨਤ ਪਾਣੀ ਵਿੱਚ ਚਲੀ ਜਾਂਦੀ ਹੈ, ਉਸ ਦਾ ਸਾਲ ਬਰਬਾਦ ਹੋ ਜਾਂਦਾ। ਉਸ ਨੂੰ ਸੁਰੱਖਿਆ ਦੇਣ ਦਾ ਇੱਕ ਹੀ ਉਪਾਅ ਮੇਰੇ ਧਿਆਨ ਵਿੱਚ ਆਉਂਦਾ ਅਤੇ ਉਹ ਹੈ ਫਸਲ ਬੀਮਾ ਯੋਜਨਾ। 2016 ਵਿੱਚ ਭਾਰਤ ਸਰਕਾਰ ਨੇ ਇੱਕ ਬਹੁਤ ਵੱਡਾ ਤੋਹਫ਼ਾ ਕਿਸਾਨਾਂ ਨੂੰ ਦਿੱਤਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ। ਪਰ ਇਸ ਯੋਜਨਾ ਦੀ ਤਾਰੀਫ ਹੋਵੇ, ਵਾਈ ਵਾਈ ਹੋਵੇ, ਪ੍ਰਧਾਨ ਮੰਤਰੀ ਨੂੰ ਵਧਾਈਆਂ ਮਿਲਣ, ਇਹ ਇਸ ਲਈ ਨਹੀਂ ਹੈ। ਇੰਨੇ ਸਾਲਾਂ ਤੋਂ ਫਸਲ ਬੀਮੇ ਦੀ ਚਰਚਾ ਹੋ ਰਹੀ ਹੈ, ਪਰ ਦੇਸ਼ ਦੇ 20-25 ਫੀਸਦ ਤੋਂ ਜ਼ਿਆਦਾ ਕਿਸਾਨ ਉਸ ਦੇ ਲਾਭਕਾਰੀ ਨਹੀਂ ਬਣ ਪਾਏ, ਉਸ ਨਾਲ ਜੁੜ ਨਹੀਂ ਸਕੇ। ਕੀ ਅਸੀਂ ਸੰਕਲਪ ਕਰ ਸਕਦੇ ਹਾਂ ਕਿ ਆਉਣ ਵਾਲੇ 2 ਸਾਲਾਂ ਵਿੱਚ ਅਸੀਂ ਘੱਟ ਤੋਂ ਘੱਟ ਦੇਸ਼ ਦੇ 50% ਕਿਸਾਨਾਂ ਨੂੰ ਫਸਲ ਬੀਮਾ ਦੇ ਨਾਲ ਜੋੜ ਸਕੀਏ? ਬਸ ਮੈਨੂੰ ਇਸ ਵਿੱਚ ਤੁਹਾਡੀ ਮਦਦ ਚਾਹੀਦੀ ਹੈ, ਕਿਉਂਕਿ ਜੇਕਰ ਉਹ ਫਸਲ ਬੀਮਾ ਨਾਲ ਜੁੜਦੇ ਨੇ ਤਾਂ ਸੰਕਟ ਵਿੱਚ ਇੱਕ ਬਹੁਤ ਵੱਡੀ ਮਦਦ ਉਹਨਾਂ ਨੂੰ ਮਿਲ ਜਾਂਦੀ ਹੈ। ਅਤੇ ਇਸ ਵਾਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਲੋਕਾਂ ਵੱਲੋਂ ਹਾਂ ਮਿਲੀ ਹੈ। ਇਹਨੂੰ ਬਹੁਤ ਜ਼ਿਆਦਾ ਵਿਆਪਕ ਬਣਾ ਦਿੱਤਾ ਗਿਆ, ਬਹੁਤ ਜ਼ਿਆਦਾ ਸਰਲ ਬਣਾ ਦਿੱਤਾ ਗਿਆ, ਟੈਕਨੋਲੋਜੀ ਦਾ ਬਹੁਤ ਜ਼ਿਆਦਾ ਇਨਪੁੱਟ ਲਿਆਂਦਾ ਗਿਆ। ਅਤੇ ਇੰਨਾ ਹੀ ਨਹੀਂ, ਫਸਲ ਤੋਂ ਬਾਅਦ ਵੀ ਜੇਕਰ 15 ਦਿਨਾਂ ਦੇ ਵਿੱਚ ਕੁਝ ਹੁੰਦਾ ਤਾਂ ਵੀ ਮਦਦ ਦੀ ਕੋਸ਼ਿਸ਼ ਕੀਤੀ ਗਈ ਹੈ, ਟੈਕਨੋਲੋਜੀ ਦਾ ਇਸਤੇਮਾਲ ਕਰਕੇ ਉਸ ਦੀ ਗਤੀ ਤੇਜ਼ ਹੋਵੇ, ਬੀਮੇ ਦੇ ਪੈਸੇ ਛੇਤੀ ਮਿਲਣ, ਉਹਦੇ ਵਿੱਚ ਦੇਰੀ ਨਾ ਹੋਵੇ। ਇਹਨਾਂ ਸਾਰੀਆਂ ਗੱਲਾਂ 'ਤੇ ਧਿਆਨ ਦਿੱਤਾ ਗਿਆ। ਸਭ ਤੋਂ ਵੱਡੀ ਗੱਲ ਹੈ ਕਿ ਫਸਲ ਬੀਮਾ ਦੀ ਪ੍ਰੀਮੀਅਮ ਦਰ ਇੰਨੀ ਥੱਲੇ ਕਰ ਦਿੱਤੀ ਗਈ ਹੈ, ਇੰਨੀ ਘਟਾ ਦਿੱਤੀ ਗਈ ਹੈ, ਜੋ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ। ਨਵੀਂ ਬੀਮਾ ਯੋਜਨਾ ਵਿੱਚ ਕਿਸਾਨਾਂ ਲਈ ਪ੍ਰੀਮੀਅਮ ਦੀ ਵੱਧ ਤੋਂ ਵੱਧ ਹੱਦ ਖਰੀਫ ਦੀ ਫਸਲ ਲਈ 2% ਅਤੇ ਰੱਬੀ ਫਸਲ ਲਈ 1.5%। ਹੁਣ ਮੈਨੂੰ ਦੱਸੋ, ਮੇਰਾ ਕੋਈ ਕਿਸਾਨ ਵੀਰ ਜੇ ਇਸ ਤੋਂ ਵਾਂਝਿਆ ਰਹੇ ਤਾਂ ਨੁਕਸਾਨ ਹੋਏਗਾ ਕਿ ਨਹੀਂ? ਤੁਸੀਂ ਕਿਸਾਨ ਨਹੀਂ ਹੋਵੋਗੇ, ਪਰ ਮੇਰੀ ਮਨ ਕੀ ਬਾਤ ਸੁਣ ਰਹੇ ਹੋ, ਕੀ ਤੁਸੀਂ ਕਿਸਾਨਾਂ ਤੱਕ ਮੇਰੀ ਗੱਲ ਪਹੁੰਚਾਓਗੇ? ਇਸੇ ਲਈ ਮੈਂ ਚਾਹੁੰਦਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਹਦਾ ਪ੍ਰਚਾਰ ਕਰੋ। ਇਸ ਲਈ ਇਸ ਵਾਰ ਮੈਂ ਤੁਹਾਡੇ ਲਈ ਨਵੀਂ ਯੋਜਨਾ ਵੀ ਲੈ ਕੇ ਆਇਆ। ਮੈਂ ਚਾਹੁੰਦਾ ਕਿ ਮੇਰੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਇਹ ਗੱਲ ਹਰ ਬੰਦੇ ਤੱਕ ਪਹੁੰਚੇ, ਲੋਕਾਂ ਤੱਕ ਪਹੁੰਚੇ। ਇਹ ਗੱਲ ਸਹੀ ਹੈ ਕਿ ਟੀਵੀ, ਰੇਡੀਓ ਅਤੇ ਮੇਰੀ ਮਨ ਕੀ ਬਾਤ ਤੁਸੀਂ ਸੁਣ ਲੈਂਦੇ ਹੋ, ਪਰ ਜੇ ਬਾਅਦ ਵਿੱਚ ਸੁਣਨਾ ਹੋਵੇ ਤਾਂ ਕੀ? ਹੁਣ ਮੈਂ ਤੁਹਾਨੂੰ ਇੱਕ ਨਵਾਂ ਤੋਹਫ਼ਾ ਦੇਣ ਜਾ ਰਿਹਾ ਕਿ ਤੁਸੀਂ ਆਪਣੇ ਮੋਬਾਈਲ ਫੋਨ 'ਤੇ ਵੀ ਮੇਰੀ ਮਨ ਕੀ ਬਾਤ ਸੁਣ ਸਕਦੇ ਹੋ ਅਤੇ ਕਦੇ ਵੀ ਸੁਣ ਸਕਦੇ ਹੋ। ਤੁਹਾਨੂੰ ਸਿਰਫ ਇੰਨਾ ਕਰਨਾ ਹੈ, ਬਸ ਇੱਕ ਮਿਸ ਕਾਲ ਕਰ ਦਿਓ ਆਪਣੇ ਮੋਬਾਈਲ ਫੋਨ ਤੋਂ। ਮਨ ਕੀ ਬਾਤ ਲਈ ਮੋਬਾਈਲ ਫੋਨ ਤੈਅ ਕੀਤਾ ਗਿਆ ਹੈ 8198-8198-8198-8198। ਤੁਸੀਂ ਮਿਸ ਕਾਲ ਕਰੋਗੇ ਅਤੇ ਉਸ ਤੋਂ ਬਾਅਦ ਕਦੇ ਵੀ ਮਨ ਕੀ ਬਾਤ ਸੁਣ ਸਕੋਗੇ। ਫਿਲਹਾਲ ਤਾਂ ਇਹ ਹਿੰਦੀ 'ਚ ਹੈ, ਪਰ ਬਹੁਤ ਹੀ ਜਲਦ ਤੁਹਾਨੂੰ ਤੁਹਾਡੀ ਮਾਂ ਬੋਲੀ 'ਚ ਵੀ ਮਨ ਕੀ ਬਾਤ ਸੁਣਨ ਦਾ ਮੌਕਾ ਮਿਲੇਗਾ। ਇਹਦੇ ਲਈ ਵੀ ਮੇਰਾ ਪ੍ਰਬੰਧ ਜਾਰੀ ਹੈ। ਮੇਰੇ ਪਿਆਰੇ ਨੌਜਵਾਨੋ, ਤੁਸੀਂ ਤਾਂ ਕਮਾਲ ਹੀ ਕਰ ਦਿੱਤਾ। ਜਦੋਂ ਸਟਾਰਟਅਪ ਦਾ ਪ੍ਰੋਗਰਾਮ 16 ਜਨਵਰੀ ਨੂੰ ਹੋਇਆ, ਸਾਰੇ ਦੇਸ਼ ਦੇ ਨੌਜਵਾਨਾਂ 'ਚ ਨਵੀਂ ਊਰਜਾ, ਨਵੀਂ ਚੇਤਨਾ, ਨਵੀਂ ਉਮੰਗ, ਨਵਾਂ ਉਤਸ਼ਾਹ ਮੈਂ ਮਹਿਸੂਸ ਕੀਤਾ। ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਉਸ ਪ੍ਰੋਗਰਾਮ 'ਚ ਆਉਣ ਲਈ ਰਜਿਸਟ੍ਰੇਸ਼ਨ ਕਰਵਾਈ, ਪਰ ਜਗ੍ਹਾ ਇੰਨੀ ਨਾ ਹੋਣ ਦੇ ਕਾਰਨ ਆਖਿਰ ਵਿਗਿਆਨ ਭਵਨ 'ਚ ਪ੍ਰੋਗਰਾਮ ਕੀਤਾ। ਤੁਸੀਂ ਪਹੁੰਚ ਨਹੀਂ ਸਕੇ, ਪਰ ਤੁਸੀਂ ਪੂਰਾ ਸਮਾਂ ਔਨਲਾਈਨ ਇਹਦੇ 'ਚ ਸ਼ਾਮਿਲ ਹੋ ਕੇ ਰਹੇ। ਸ਼ਾਇਦ ਹੀ ਕੋਈ ਪ੍ਰੋਗਰਾਮ ਇੰਨੇ ਘੰਟਿਆਂ ਬੱਧੀ ਲੱਖਾਂ ਦੀ ਤਾਦਾਦ 'ਚ ਨੌਜਵਾਨਾਂ ਨੇ ਆਪਣੇ ਆਪ ਨੂੰ ਜੋੜ ਕੇ ਰੱਖਿਆ, ਅਤੇ ਇੱਦਾਂ ਬਹੁਤ ਘੱਟ ਹੁੰਦਾ, ਪਰ ਹੋਇਆ। ਅਤੇ ਮੈਂ ਦੇਖ ਰਿਹਾ ਸੀ ਕਿ ਸਟਾਰਟਅਪ 'ਚ ਕਿੰਨੀ ਉਮੰਗ ਹੈ, ਪਰ ਇੱਕ ਗੱਲ ਜਿਹੜੀ ਆਮ ਲੋਕਾਂ ਦੀ ਸੋਚ ਹੈ ਕਿ ਸਟਾਰਟਅਪ ਦਾ ਮਤਲਬ IT ਰਿਲੇਟਡ ਗੱਲਾਂ ਬਾਤਾਂ, ਬਹੁਤ ਹੀ ਸੋਫਿਸਟੀਕੇਟਿਡ ਕਾਰੋਬਾਰ। ਸਟਾਰਟਅਪ ਦੇ ਈਵੈਂਟ ਤੋਂ ਬਾਅਦ ਇਹ ਭਰਮ ਟੁੱਟ ਗਿਆ। IT ਦੇ ਆਲੇ ਦੁਆਲੇ ਦਾ ਸਟਾਰਟਅਪ ਤਾਂ ਇੱਕ ਛੋਟਾ ਜਿਹਾ ਹਿੱਸਾ ਹੈ। ਜੀਵਨ ਵਿਸ਼ਾਲ ਹੈ, ਜ਼ਰੂਰਤਾਂ ਅਨੰਤ ਨੇ, ਸਟਾਰਟਅਪ ਵੀ ਅਣਗਿਣਤ ਮੌਕਿਆਂ ਨੂੰ ਲੈ ਕੇ ਆਉਂਦਾ ਹੈ। ਮੈਂ ਕੁਝ ਦਿਨ ਪਹਿਲਾਂ ਸਿੱਕਮ ਗਿਆ ਸੀ। ਸਿੱਕਮ ਹੁਣੇ ਹੁਣੇ ਦੇਸ਼ ਦਾ ਔਰਗੈਨਿਕ ਸਟੇਟ ਬਣਿਆ ਅਤੇ ਦੇਸ਼ ਭਰ ਦੇ ਖੇਤੀ ਮੰਤਰੀ ਅਤੇ ਖੇਤੀ ਸੈਕਟਰੀਆਂ ਨੂੰ ਮੈਂ ਉੱਥੇ ਸੱਦਾ ਦਿੱਤਾ ਸੀ। ਮੈਨੂੰ ਉੱਥੇ 2 ਨੌਜਵਾਨਾਂ ਨੂੰ ਮਿਲਣ ਦਾ ਮੌਕਾ ਮਿਲਿਆ। IIM ਤੋਂ ਪੜ੍ਹ ਕੇ ਨਿਕਲੇ ਨੇ, ਇੱਕ ਨੇ ਅਨੁਰਾਗ ਅਗਰਵਾਲ ਅਤੇ ਦੂਸਰੀ ਨੇ ਸਿਧੀ ਕਾਰਨਾਨੀ। ਉਹ ਸਟਾਰਟਅਪ ਵੱਲ ਚੱਲ ਪਏ ਨੇ ਅਤੇ ਉਹ ਮੈਨੂੰ ਸਿੱਕਮ 'ਚ ਮਿਲ ਗਏ। ਉਹ ਨੌਰਥ ਈਸਟ ਵਿੱਚ ਕੰਮ ਕਰਦੇ ਨੇ, ਖੇਤੀ ਖੇਤਰ 'ਚ ਕੰਮ ਕਰਦੇ ਨੇ ਅਤੇ ਹਰਬਲ ਪੈਦਾਵਾਰ ਹੈ, ਔਰਗੈਨਿਕ ਪੈਦਾਵਾਰ ਹੈ, ਇਹਦੀ ਉਹ ਗਲੋਬਲ ਮਾਰਕੀਟਿੰਗ ਕਰਦੇ ਨੇ। ਇਹ ਹੋਈ ਨਾ ਗੱਲ। ਪਿਛਲੀ ਵਾਰ ਮੈਂ ਸਟਾਰਟਅਪ ਨਾਲ ਜੁੜੇ ਲੋਕਾਂ ਨੂੰ ਕਿਹਾ ਸੀ ਕਿ ਨਰਿੰਦਰ ਮੋਦੀ ਐਪ 'ਤੇ ਤੁਸੀਂ ਮੈਨੂੰ ਆਪਣੇ ਤਜਰਬੇ ਭੇਜੋ। ਕਈਆਂ ਨੇ ਭੇਜੇ ਨੇ, ਪਰ ਹੋਰ ਜ਼ਿਆਦਾ ਆਉਣਗੇ ਤਾਂ ਮੈਨੂੰ ਖੁਸ਼ੀ ਹੋਏਗੀ। ਪਰ ਜੋ ਆਏ ਨੇ ਉਹ ਬੜੇ ਪ੍ਰੇਰਕ ਨੇ। ਕੋਈ ਵਿਸ਼ਵਾਸ ਦਿਵੇਦੀ ਕਰਕੇ ਨੌਜਵਾਨ ਨੇ, ਉਹਨਾਂ ਨੇ ਔਨਲਾਈਨ ਕਿਚਨ ਸਟਾਰਟਅਪ ਕੀਤਾ ਅਤੇ ਉਹ ਮੱਧਮ ਵਰਗੀ ਲੋਕ ਜੋ ਰੋਜ਼ੀ ਰੋਟੀ ਲਈ ਆਏ ਨੇ, ਉਹਨਾਂ ਨੂੰ ਉਹ ਔਨਲਾਈਨ ਨੈੱਟਵਰਕਿੰਗ ਦੁਆਰਾ ਟਿਫਨ ਪਹੁੰਚਾਉਣ ਦਾ ਕੰਮ ਕਰਦੇ ਨੇ। ਕੋਈ ਮਿਸਟਰ ਦਿਗਨੇਸ਼ ਪਾਠਕ ਕਰਕੇ ਨੇ, ਉਹਨਾਂ ਨੇ ਕਿਸਾਨਾਂ ਲਈ ਅਤੇ ਵਿਸ਼ੇਸ਼ ਤੌਰ 'ਤੇ ਪਸ਼ੂਆਂ ਦਾ ਜਿਹੜਾ ਆਹਾਰ ਹੁੰਦਾ, ਐਨੀਮਲ ਫੀਡ ਹੁੰਦੀ ਹੈ, ਉਹਦੇ 'ਤੇ ਕੰਮ ਕਰਨ ਦਾ ਮਨ ਬਣਾਇਆ। ਜੇ ਸਾਡੇ ਦੇਸ਼ ਦੇ ਪਸ਼ੂ ਉਹਨਾਂ ਨੂੰ ਚੰਗਾ ਆਹਾਰ ਮਿਲੇਗਾ ਤਾਂ ਸਾਨੂੰ ਚੰਗਾ ਦੁੱਧ ਮਿਲੇਗਾ, ਸਾਨੂੰ ਚੰਗਾ ਦੁੱਧ ਮਿਲੇਗਾ ਅਤੇ ਸਾਡੇ ਦੇਸ਼ ਦਾ ਨੌਜਵਾਨ ਤਾਕਤਵਰ ਹੋਏਗਾ। ਮਨੋਜ ਗਿਲਦਨ, ਨਿਖਿਲ ਜੀ, ਉਹਨਾਂ ਨੇ ਐਗਰੋ ਸਟੋਰੇਜ ਦਾ ਸਟਾਰਟਅਪ ਸ਼ੁਰੂ ਕੀਤਾ। ਉਹ ਸਾਇੰਟਿਫਿਕ ਫੂਡ ਸਟੋਰੇਜ ਸਿਸਟਮ ਨਾਲ ਖੇਤੀ ਉਤਪਾਦਾਂ ਲਈ ਬਲਕ ਸਟੋਰੇਜ ਸਿਸਟਮ ਡਿਵੈਲਪ ਕਰ ਰਹੇ ਨੇ। ਯਾਨੀ ਢੇਰ ਸਾਰੇ ਸੁਝਾਅ ਆਏ ਨੇ, ਤੁਸੀਂ ਹੋਰ ਵੀ ਭੇਜੋ, ਮੈਨੂੰ ਚੰਗਾ ਲੱਗੇਗਾ। ਅਤੇ ਮੈਨੂੰ ਬਾਰ ਬਾਰ ਜੇ ਮਨ ਕੀ ਬਾਤ ਵਿੱਚ ਸਟਾਰਟਅਪ ਦੀ ਗੱਲ ਕਰਨੀ ਪਏਗੀ, ਜਿੱਦਾਂ ਮੈਂ ਸਫਾਈ ਦੀ ਗੱਲ ਬਾਰ ਬਾਰ ਕਰਦਾ, ਸਟਾਰਟਅਪ ਦੀ ਵੀ ਕਰੂੰਗਾ, ਕਿਉਂਕਿ ਤੁਹਾਡਾ ਹੌਸਲਾ ਸਾਡੀ ਪ੍ਰੇਰਣਾ ਹੈ। ਮੇਰੇ ਦੇਸ਼ਵਾਸੀਓ, ਸਫਾਈ ਹੁਣ ਸੁਹੱਪਣ ਨਾਲ ਵੀ ਜੁੜ ਰਹੀ ਹੈ। ਬਹੁਤ ਸਾਲਾਂ ਤੱਕ ਅਸੀਂ ਗੰਦਗੀ ਦੇ ਖਿਲਾਫ ਨਾਰਾਜ਼ਗੀ ਦਾ ਇਜ਼ਹਾਰ ਕਰਦੇ ਰਹੇ, ਪਰ ਗੰਦਗੀ ਨਹੀਂ ਹਟੀ। ਹੁਣ ਦੇਸ਼ਵਾਸੀਆਂ ਨੇ ਗੰਦਗੀ ਦੀ ਚਰਚਾ ਛੱਡ ਕੇ ਸਵੱਛਤਾ ਦੀ ਚਰਚਾ ਸ਼ੁਰੂ ਕਰ ਦਿੱਤੀ ਹੈ ਅਤੇ ਸਵੱਛਤਾ ਦਾ ਕੰਮ ਕੁਝ ਨਾ ਕੁਝ ਕਿਤੇ ਨਾ ਕਿਤੇ ਚੱਲ ਹੀ ਰਿਹਾ, ਪਰ ਉਹਦੇ 'ਚ ਨਾਗਰਿਕ ਇੱਕ ਕਦਮ ਅੱਗੇ ਵੱਧ ਗਏ ਨੇ। ਉਹਨਾਂ ਨੇ ਸਵੱਛਤਾ ਨਾਲ ਖੂਬਸੂਰਤੀ ਨੂੰ ਜੋੜ ਲਿਆ, ਇੱਕ ਤਰ੍ਹਾਂ ਨਾਲ ਸੋਨੇ 'ਤੇ ਸੁਹਾਗਾ। ਅਤੇ ਖਾਸ ਕਰਕੇ ਇਹ ਗੱਲ ਨਜ਼ਰ ਆ ਰਹੀ ਹੈ ਰੇਲਵੇ ਸਟੇਸ਼ਨਸ 'ਤੇ। ਮੈਂ ਦੇਖ ਰਿਹਾ ਕਿ ਇਹਨਾਂ ਦਿਨਾਂ 'ਚ ਦੇਸ਼ 'ਤੇ ਕਈ ਰੇਲਵੇ ਸਟੇਸ਼ਨਸ 'ਤੇ ਉੱਥੋਂ ਦੇ ਸਥਾਨਕ ਨਾਗਰਿਕ, ਸਥਾਨਕ ਕਲਾਕਾਰ, ਵਿਦਿਆਰਥੀ, ਇਹ ਆਪਣੇ ਆਪਣੇ ਸ਼ਹਿਰ ਦਾ ਰੇਲਵੇ ਸਟੇਸ਼ਨ ਸਜਾਉਣ ਵਿੱਚ ਲੱਗੇ ਨੇ। ਖੇਤਰੀ ਕਲਾ ਨੂੰ ਕੇਂਦਰ 'ਚ ਰੱਖਦਿਆਂ ਦੀਵਾਰਾਂ ਦੀ ਪੇਂਟਿੰਗ ਕਰਨਾ, ਸਾਈਨ ਬੋਰਡ ਚੰਗੇ ਢੰਗ ਨਾਲ ਬਣਾਉਣਾ, ਕਲਾਤਮਕ ਰੂਪ ਨਾਲ ਬਣਾਉਣਾ, ਲੋਕਾਂ ਨੂੰ ਜਾਗਰਿਤ ਕਰਨ ਵਾਲੀਆਂ ਚੀਜ਼ਾਂ ਵੀ ਉਹਦੇ 'ਚ ਪਾਉਣੀਆਂ ਨੇ। ਪਤਾ ਨਹੀਂ ਕੀ ਕਰ ਰਹੇ ਨੇ। ਮੈਨੂੰ ਕਿਸੇ ਨੇ ਦੱਸਿਆ ਕਿ ਹਜ਼ਾਰੀਬਾਗ ਦੇ ਸਟੇਸ਼ਨ 'ਤੇ ਆਦਿਵਾਸੀ ਔਰਤਾਂ ਨੇ ਉੱਥੋਂ ਦੇ ਖੇਤਰੀ ਸੋਹਰਾਈ ਅਤੇ ਕੋਹਬਰ ਆਰਟ ਦੇ ਡਿਜ਼ਾਈਨ ਨਾਲ ਪੂਰੇ ਰੇਲਵੇ ਸਟੇਸ਼ਨ ਨੂੰ ਸਜਾ ਦਿੱਤਾ। ਠਾਣੇ ਜ਼ਿਲ੍ਹੇ ਦੇ 300 ਤੋਂ ਜ਼ਿਆਦਾ ਵਲੰਟੀਅਰਸ ਨੇ ਵੀ ਸਟੇਸ਼ਨਸ ਨੂੰ ਸਜਾਇਆ। ਮਾਟੁੰਗਾ, ਬੋਰੀਵੇਲੀ, ਖਾ, ਇੱਧਰ ਰਾਜਸਥਾਨ ਤੋਂ ਵੀ ਬਹੁਤ ਖਬਰਾਂ ਆ ਰਹੀਆਂ ਨੇ, ਸਵਾਏ ਮਾਧੋਪੁਰ, ਕੋਟਾ। ਇੱਦਾਂ ਲੱਗ ਰਿਹਾ ਕਿ ਸਾਡੇ ਰੇਲਵੇ ਸਟੇਸ਼ਨਸ ਆਪਣੇ ਆਪ 'ਚ ਸਾਡੀਆਂ ਪਰੰਪਰਾਵਾਂ ਦੀ ਪਛਾਣ ਬਣ ਜਾਣਗੇ। ਹਰ ਕੋਈ ਖਿੜਕੀ 'ਚੋਂ ਚਾਹ ਪਕੌੜੇ ਦੀ ਲਾਰੀ ਨਹੀਂ ਲੱਭੇਗਾ, ਟ੍ਰੇਨ 'ਚ ਬੈਠੇ ਬੈਠੇ ਦੀਵਾਰ 'ਤੇ ਦੇਖੇਗਾ ਕਿ ਇੱਥੋਂ ਦੀ ਵਿਸ਼ੇਸ਼ਤਾ ਕੀ ਹੈ। ਅਤੇ ਇਹ ਨਾ ਰੇਲਵੇ ਵਿਭਾਗ ਦਾ ਇਨੀਸ਼ੀਏਟਿਵ ਸੀ, ਨਾ ਨਰਿੰਦਰ ਮੋਦੀ ਦਾ ਇਨੀਸ਼ੀਏਟਿਵ ਸੀ, ਇਹ ਨਾਗਰਿਕਾਂ ਦਾ ਸੀ। ਵੇਖੋ ਜਦੋਂ ਨਾਗਰਿਕ ਕਰਦੇ ਨੇ ਤਾਂ ਕਿੱਦਾਂ ਦਾ ਕਮਾਲ ਕਰਦੇ ਨੇ। ਪਰ ਮੈਂ ਵੇਖ ਰਿਹਾ ਕਿ ਕੁਝ ਤਸਵੀਰਾਂ ਤਾਂ ਮਿਲੀਆਂ ਨੇ, ਪਰ ਮੈਂ ਚਾਹਾਂਗਾ ਕਿ ਹੋਰ ਤਸਵੀਰਾਂ ਨੂੰ ਵੀ ਵੇਖਾਂ। ਕਿ ਤੁਸੀਂ ਜਿਨ੍ਹਾਂ ਨੇ ਰੇਲਵੇ ਸਟੇਸ਼ਨਸ 'ਤੇ ਜਾਂ ਕਿਤੇ ਹੋਰ ਸਪਸ਼ਟਤਾ ਨਾਲ ਖੂਬਸੂਰਤੀ ਲਈ ਯਤਨ ਕੀਤੇ ਨੇ, ਕੀ ਤੁਸੀਂ ਮੈਨੂੰ ਭੇਜ ਸਕਦੇ ਹੋ? ਜ਼ਰੂਰ ਭੇਜੋ, ਮੈਂ ਵੀ ਦੇਖਾਂਗਾ, ਲੋਕ ਵੀ ਦੇਖਣਗੇ ਅਤੇ ਹੋਰਾਂ ਨੂੰ ਵੀ ਪ੍ਰੇਰਣਾ ਮਿਲੇਗੀ। ਅਤੇ ਰੇਲਵੇ ਸਟੇਸ਼ਨ 'ਤੇ ਜੋ ਹੋ ਸਕਦਾ ਉਹ ਬੱਸ ਸਟੈਂਡ 'ਤੇ ਵੀ ਹੋ ਸਕਦਾ, ਹਸਪਤਾਲ ਵਿੱਚ ਵੀ ਹੋ ਸਕਦਾ, ਸਕੂਲਾਂ 'ਚ ਵੀ ਹੋ ਸਕਦਾ, ਮੰਦਰਾਂ ਦੇ ਆਲੇ ਦੁਆਲੇ ਵੀ ਹੋ ਸਕਦਾ, ਗਿਰਜਾਘਰਾਂ ਦੇ ਆਲੇ ਦੁਆਲੇ ਹੋ ਸਕਦਾ, ਮਸਜਿਦਾਂ ਦੇ ਆਲੇ ਦੁਆਲੇ ਹੋ ਸਕਦਾ, ਬਾਗ ਬਗੀਚੇ 'ਚ ਹੋ ਸਕਦਾ, ਕਿੰਨਾ ਕੁਝ ਹੋ ਸਕਦਾ। ਜਿਨ੍ਹਾਂ 'ਚ ਇਹ ਵਿਚਾਰ ਆਇਆ ਅਤੇ ਜਿਨ੍ਹਾਂ ਨੇ ਇਹਨੂੰ ਸ਼ੁਰੂ ਕੀਤਾ ਅਤੇ ਜਿਨ੍ਹਾਂ ਨੇ ਇਹਨੂੰ ਅੱਗੇ ਵਧਾਇਆ, ਸਭ ਤਾਰੀਫ ਦੇ ਅਧਿਕਾਰੀ ਨੇ। ਪਰ ਹਾਂ, ਮੈਨੂੰ ਫੋਟੋ ਜ਼ਰੂਰ ਭੇਜੋ, ਮੈਂ ਵੀ ਦੇਖਣਾ ਚਾਹਾਂਗਾ ਕਿ ਤੁਸੀਂ ਕੀਤਾ ਕੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਲਈ ਇਹ ਫਖਰ ਦੀ ਗੱਲ ਹੈ ਕਿ ਫਰਵਰੀ ਦੇ ਪਹਿਲੇ ਹਫ਼ਤੇ 'ਚ 4 ਤਰੀਕ ਤੋਂ ਲੈ ਕੇ 8 ਤਰੀਕ ਤੱਕ ਭਾਰਤ ਬਹੁਤ ਵੱਡੀ ਮੇਜ਼ਬਾਨੀ ਕਰ ਰਿਹਾ। ਪੂਰਾ ਸੰਸਾਰ ਸਾਡੇ ਇੱਥੇ ਮਹਿਮਾਨ ਬਣ ਕੇ ਆ ਰਿਹਾ ਅਤੇ ਸਾਡੀ ਨੌਸੈਨਾ ਇਸ ਮੇਜ਼ਬਾਨੀ ਲਈ ਪੂਰੇ ਜੋਸ਼ ਨਾਲ ਤਿਆਰੀ ਕਰ ਰਹੀ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਯੁੱਧ ਪੋਤ, ਨੌਸੈਨਾ ਦੇ ਜਹਾਜ਼ ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ਦੇ ਸਮੁੰਦਰੀ ਕੰਢੇ 'ਤੇ ਇਕੱਠੇ ਹੋ ਰਹੇ ਨੇ। ਇੰਟਰਨੈਸ਼ਨਲ ਫਲੀਟ ਰਿਵਿਊ ਭਾਰਤ ਦੇ ਸਮੁੰਦਰੀ ਤਲ ਤੇ ਹੋ ਰਿਹਾ ਹੈ। ਵਿਸ਼ਵ ਦੀ ਫੌਜੀ ਸ਼ਕਤੀ ਤੇ ਸਾਡੀ ਫੌਜੀ ਸ਼ਕਤੀ ਦੇ ਵਿੱਚ ਤਾਲਮੇਲ ਦੀ ਇੱਕ ਕੋਸ਼ਿਸ਼ ਹੈ, ਇੱਕ ਜੁਆਇੰਟ ਐਕਸਰਸਾਈਜ਼ ਹੈ, ਬਹੁਤ ਵੱਡਾ ਮੌਕਾ ਹੈ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਟੀਵੀ ਮੀਡੀਆ ਵੱਲੋਂ ਇਹਦੀ ਜਾਣਕਾਰੀ ਤਾਂ ਮਿਲਣੀ ਵਾਲੀ ਹੈ, ਕਿਉਂਕਿ ਇਹ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਹੈ ਅਤੇ ਹਰ ਕੋਈ ਇਹਦੇ 'ਤੇ ਜ਼ੋਰ ਦਿੰਦਾ ਹੈ। ਭਾਰਤ ਵਰਗੇ ਮੁਲਕ ਲਈ ਇਹ ਬਹੁਤ ਮਹੱਤਵਪੂਰਨ ਹੈ ਅਤੇ ਭਾਰਤ ਦਾ ਸਮੁੰਦਰੀ ਇਤਿਹਾਸ ਸੁਨਹਿਰੀ ਰਿਹਾ। ਸੰਸਕ੍ਰਿਤ 'ਚ ਸਮੁੰਦਰ ਨੂੰ
ਉਦਧੀ
ਜਾਂ ਸਾਗਰ ਕਿਹਾ ਜਾਂਦਾ ਹੈ। ਇਹਦਾ ਅਰਥ ਹੈ ਅਨੰਤ ਪ੍ਰਚੁਰਤਾ। ਸਰਹੱਦਾਂ ਸਾਨੂੰ ਅਲੱਗ ਕਰਦੀਆਂ ਹੋਣਗੀਆਂ, ਜ਼ਮੀਨ ਸਾਨੂੰ ਅਲੱਗ ਕਰਦੀ ਹੋਏਗੀ, ਪਰ ਪਾਣੀ ਸਾਨੂੰ ਜੋੜਦਾ, ਸਮੁੰਦਰ ਸਾਨੂੰ ਜੋੜਦਾ। ਸਮੁੰਦਰ ਨਾਲ ਅਸੀਂ ਆਪਣੇ ਆਪ ਨੂੰ ਜੋੜ ਸਕਦੇ ਹਾਂ, ਕਿਸੇ ਨਾਲ ਵੀ ਜੋੜ ਸਕਦੇ ਹਾਂ। ਅਤੇ ਸਾਡੇ ਪੂਰਵਜਾਂ ਨੇ ਸਦੀਆਂ ਪਹਿਲਾਂ ਵਿਸ਼ਵ ਯਾਤਰਾ ਕਰਕੇ, ਵਿਸ਼ਵ ਵਪਾਰ ਕਰਕੇ ਇਸ ਸ਼ਕਤੀ ਤੋਂ ਸਾਨੂੰ ਜਾਣੂ ਕਰਵਾਇਆ ਸੀ। ਭਾਵੇਂ ਛਤਰਪਤੀ ਸ਼ਿਵਾਜੀ ਹੋਣ, ਭਾਵੇਂ ਚੌਲ ਸਮਰਾਜ ਹੋਵੇ, ਸਮੁੰਦਰ ਸ਼ਕਤੀ ਦੇ ਵਿਸ਼ੇ 'ਚ ਉਹਨਾਂ ਆਪਣੀ ਨਵੀਂ ਪਛਾਣ ਬਣਾਈ ਸੀ। ਅੱਜ ਵੀ ਸਾਡੇ ਕਈ ਰਾਜ ਨੇ ਜਿੱਥੇ ਸਮੁੰਦਰ ਨਾਲ ਜੁੜੀਆਂ ਹੋਈਆਂ ਅਨੇਕਾਂ ਪਰੰਪਰਾਵਾਂ ਜਿਉਂਦੀਆਂ ਨੇ, ਜੋ ਉਤਸਵ ਦੇ ਰੂਪ ਵਿੱਚ ਮਨਾਈਆਂ ਜਾਂਦੀਆਂ ਨੇ। ਵਿਸ਼ਵ ਜਦੋਂ ਭਾਰਤ ਦਾ ਮਹਿਮਾਨ ਬਣ ਰਿਹਾ ਹੈ, ਨੌਸੈਨਾ ਦੀ ਸ਼ਕਤੀ ਤੋਂ ਜਾਣੂ ਹੋ ਰਿਹਾ ਹੈ, ਇਹ ਇੱਕ ਚੰਗਾ ਮੌਕਾ ਹੈ। ਮੈਨੂੰ ਵੀ ਮਾਣ ਪ੍ਰਾਪਤ ਹੋਏਗਾ ਇਸ ਵੈਸ਼ਵਿਕ ਮੌਕੇ 'ਤੇ ਹਾਜ਼ਰ ਰਹਿਣ ਦਾ। ਇਸੇ ਤਰ੍ਹਾਂ ਹੀ ਭਾਰਤ ਦੇ ਪੂਰਬੀ ਪਾਸੇ ਗੁਹਾਟੀ ਵਿੱਚ ਸਮਾਰੋਹ ਹੋ ਰਿਹਾ ਹੈ ਸਾਰਕ ਖੇਡ ਮੁਕਾਬਲਿਆਂ ਦਾ, ਖੇਡਾਂ ਦਾ ਵਿਸ਼ਾਲ ਮੇਲਾ। ਸਾਰਕ ਦੇਸ਼ਾਂ ਦੇ ਹਜ਼ਾਰਾਂ ਖਿਡਾਰੀ ਗੁਹਾਟੀ ਦੀ ਧਰਤੀ 'ਤੇ ਆ ਰਹੇ ਨੇ। ਖੇਡਾਂ ਦਾ ਮਾਹੌਲ, ਖੇਡਾਂ ਦੀ ਉਮੰਗ, ਸਾਰਕ ਦੇਸ਼ਾਂ ਦੀ ਨਵੀਂ ਪੀੜ੍ਹੀ ਦਾ ਇੱਕ ਵਿਸ਼ਾਲ ਉਤਸਵ ਅਸਾਮ ਦੀ ਗੁਹਾਟੀ ਦੀ ਧਰਤੀ 'ਤੇ ਹੋ ਰਿਹਾ ਹੈ। ਇਹ ਵੀ ਆਪਣੇ ਆਪ ਵਿੱਚ ਸਾਰਕ ਦੇਸ਼ਾਂ ਦੇ ਨਾਲ ਸਾਂਝਾ ਜੁੜਨ ਦਾ ਇੱਕ ਚੰਗਾ ਮੌਕਾ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਪਹਿਲਾਂ ਵੀ ਕਿਹਾ ਸੀ ਕਿ ਮਨ 'ਚ ਜੋ ਆਉਂਦਾ, ਜੋ ਮਨ ਕਰਦਾ, ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਾਂ, ਸਾਂਝਾ ਕਰਾਂ, ਇਹਦਾ ਮਨ ਰਹਿੰਦਾ। ਆਉਣ ਵਾਲੇ ਦਿਨਾਂ 'ਚ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਹੋਣਗੀਆਂ। ਪਿਛਲੀ ਵਾਰ ਮੈਂ ਮਨ ਕੀ ਬਾਤ ਪ੍ਰੋਗਰਾਮ 'ਚ ਪ੍ਰੀਖਿਆ ਦੇ ਸੰਬੰਧ 'ਚ ਵਿਦਿਆਰਥੀਆਂ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਸਨ, ਪਰ ਇਸ ਵਾਰ ਮੇਰੀ ਇੱਛਾ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਸਫਲਤਾ ਪ੍ਰਾਪਤ ਕੀਤੀ ਹੈ, ਤਣਾਅ ਮੁਕਤ ਪ੍ਰੀਖਿਆ ਦੇ ਦਿਨ ਕਿੱਦਾਂ ਗੁਜ਼ਾਰੇ ਨੇ, ਪਰਿਵਾਰ ਵਿੱਚ ਮਾਹੌਲ ਕੀ ਬਣਿਆ, ਗੁਰੂਜਨਾਂ ਅਤੇ ਸਿੱਖਿਆਰਥੀਆਂ ਦਾ ਕੀ ਰੋਲ ਰਿਹਾ, ਖੁਦ ਕਿੱਦਾਂ ਦੀਆਂ ਕੋਸ਼ਿਸ਼ਾਂ ਕੀਤੀਆਂ, ਆਪਣੇ ਤੋਂ ਸੀਨੀਅਰਸ ਨੇ ਕੀ ਦੱਸਿਆ ਅਤੇ ਕੀ ਕੀਤਾ, ਤੁਹਾਡੇ ਚੰਗੇ ਤਜਰਬੇ ਹੋਣਗੇ। ਇਸ ਵਾਰ ਅਸੀਂ ਇੱਦਾਂ ਕਰ ਸਕਦੇ ਹਾਂ ਕਿ ਤੁਸੀਂ ਆਪਣੇ ਤਜਰਬੇ ਮੈਨੂੰ ਨਰਿੰਦਰ ਮੋਦੀ ਐਪ 'ਤੇ ਭੇਜੋ, ਅਤੇ ਮੈਂ ਮੀਡੀਆ ਅੱਗੇ ਇਹ ਬੇਨਤੀ ਕਰਾਂਗਾ ਕਿ ਉਸ ਵਿੱਚੋਂ ਜਿਹੜੀਆਂ ਚੰਗੀਆਂ ਗੱਲਾਂ ਹੋਣ ਉਹ ਆਉਣ ਵਾਲੇ ਫਰਵਰੀ ਮਹੀਨੇ ਜਾਂ ਮਾਰਚ ਮਹੀਨੇ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਪ੍ਰਸਾਰਿਤ ਕੀਤੀਆਂ ਜਾਣ, ਤਾਂ ਕਿ ਦੇਸ਼ ਭਰ ਦੇ ਵਿਦਿਆਰਥੀ ਉਸ ਨੂੰ ਪੜ੍ਹਨਗੇ, ਟੀਵੀ 'ਤੇ ਵੇਖਣਗੇ, ਅਤੇ ਉਹਨਾਂ ਨੂੰ ਵੀ ਚਿੰਤਾ ਮੁਕਤ ਐਗਜ਼ਾਮ ਕਿਵੇਂ ਦਈਏ, ਤਣਾਵ ਮੁਕਤ ਪ੍ਰੀਖਿਆ ਕਿਵੇਂ ਹੋਵੇ, ਹੱਸਦੇ ਖੇਡਦੇ ਪ੍ਰੀਖਿਆ ਕਿਵੇਂ ਦਿੱਤੀ ਜਾਵੇ, ਇਸ ਬਾਰੇ ਬੜੀਆਂ ਕੀਮਤੀ ਗੱਲਾਂ ਉਹਨਾਂ ਦੇ ਹੱਥ ਲੱਗ ਜਾਣਗੀਆਂ। ਅਤੇ ਮੈਨੂੰ ਵਿਸ਼ਵਾਸ ਹੈ ਕਿ ਮੀਡੀਆ ਦੇ ਦੋਸਤ ਇਸ ਕੰਮ ਵਿੱਚ ਜ਼ਰੂਰ ਮਦਦ ਕਰਨਗੇ, ਪਰ ਉਦੋਂ ਹੀ ਕਰਨਗੇ ਜਦੋਂ ਤੁਸੀਂ ਆਪਣੀਆਂ ਚੀਜ਼ਾਂ ਭੇਜੋਗੇ। ਭੇਜੋਗੇ ਨਾ? ਪੱਕਾ ਭੇਜੋ। ਬਹੁਤ ਬਹੁਤ ਧੰਨਵਾਦ ਦੋਸਤੋ, ਫਿਰ ਇੱਕ ਵਾਰ ਅਗਲੇ ਮਨ ਕੀ ਬਾਤ ਪ੍ਰੋਗਰਾਮ 'ਚ ਅਗਲੇ ਮਹੀਨੇ ਜ਼ਰੂਰ ਮਿਲਾਂਗਾ। ਬਹੁਤ ਧੰਨਵਾਦ।